ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਭਾਈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ। ਦਸਤਗੀਰ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ ਦੀਨ ਦੁਨੀਦਾ ਪਾਤਸ਼ਾਹ ਅਡੋਲਾ ਪੰਜ ਪਿਆਲੇ ਪੰਜ ਪੀਰ ਛੱਠਣ ਪੀਰ ਬੈਠਾ ਗੁਰ ਭਾਰੀ ਅਰਜੁਨ ਕਾ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰੋ ਪੁਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ ਅਗਨ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ ਕਲਯੁਗ ਪੀੜੀ ਸੋਢੀਆ ਨਿਹਚਲ ਨੀਵ ਸਾਰ ਖਲਾਰੀ ਜੁਗ ਜੁਗ ਸਤਿਗੁਰ ਧਰੇ ਅਵਤਾਰੀ ਸਤ ਸਤ ਜੀ ਜਿਸ ਸਮੇਂ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਪਰਉਪਕਾਰ ਕਰ ਰਹੇ ਸਨ ਗੁਰੂ ਘਰ ਦੇ ਨਿੰਦਕ ਗੁਰੂ ਘਰ ਦੇ ਦੁਖੀ ਗੁਰੂ ਘਰ ਦੇ ਵਿਰੋਧੀ ਅਨੇਕ ਪ੍ਰਕਾਰ ਦੀਆਂ ਚਾਲਾਂ ਚੱਲ ਰਹੇ ਸਨ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਪਿਰਥੀ ਚੰਦ ਵੀ ਕੋਈ ਘੱਟ ਨਹੀਂ ਸਨ ਉਹ ਵੀ ਬਹੁਤ ਜ਼ਹਿਰੀਲੇ ਵਾਰ ਕਰ ਰਹੇ ਸਨ ਜਿਸ ਸਮੇਂ ਗੁਰੂ ਕੀ ਵਡਾਲੀ ਨਗਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਪਿਰਥੀ ਚੰਦ ਜੀ ਨੇ ਤਿੰਨ ਜ਼ਹਿਰੀਲੇ ਵਾਰ ਕੀਤੇ ਸਭ ਤੋਂ ਪਹਿਲਾ ਵਾਰ ਦਾਈ ਦੇ ਥਣਾਂ ਨੂੰ ਜ਼ਹਿਰ ਲਗਾ ਕੇ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਛੋਟੀ ਅਵਸਥਾ ਦੇ ਵਿਚ ਦੁੱਧ ਪੀਣ ਤੋਂ ਇਨਕਾਰ ਕੀਤਾ ਦੂਸਰਾ ਵਾਰ ਇੱਕ ਜੋਗੀ ਨੂੰ ਭੇਜਿਆ ਉਹਨੇ ਜਾ ਕੇ ਸੱਪ ਛੱਡਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਵੀ ਖਤਮ ਕਰ ਦਿੱਤਾ ਤੀਸਰਾ ਇੱਕ ਬ੍ਰਾਹਮਣ ਨੂੰ ਭੇਜਿਆ ਜਿਸਨੇ ਦਹੀਂ ਦੇ ਵਿਚ ਜ਼ਹਿਰ ਮਿਲਾ ਕੇ ਸਤਿਗੁਰੂ ਜੀ ਨੂੰ ਛਕਾਉਣਾ ਚਾਹਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਵੀ ਛਕਣ ਤੋਂ ਇਨਕਾਰ ਕੀਤਾ ਤਿੰਨ ਵਾਰ ਤਿੰਨੇ ਵਾਰ ਜ਼ਹਿਰ ਦੇ ਨਾਲ ਭਰੇ ਹੋਏ ਜ਼ਹਿਰੀਲੇ ਵਾਰ ਕੀਤੇ ਸਮੇਂ ਸਮੇਂ ਮੁਤਾਬਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਲਕ ਦੇ ਸ਼ੁਕਰਾਨੇ ਵਜੋਂ ਸ਼ਬਦ ਵੀ ਉਚਾਰਨ ਕੀਤੇ ਜਿਨ੍ਹਾਂ ਦਾ ਪਾਵਨ ਗੁਰਬਾਣੀ ਦੇ ਵਿਚ ਜ਼ਿਕਰ ਆਉਂਦਾ ਹੈ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪੈ ਪਾਈ ਉੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਜੀਉ ਪਿੰਡ ਜੋਬਨ ਰਾਖੈ ਪ੍ਰਾਣ ਕਹਿ ਨਾਨਕ ਗੁਰ ਕੋ ਕਰਵਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਰੱਖਿਆ ਕਰਨ ਵਾਲੇ ਹਨ ਲੇਪ ਨਾ ਲਾਗੋ ਤਿਲ ਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋ ਕੈ ਸੂਲ ਜਿਹੜੇ ਮਾਰਨ ਗਏ ਉਹ ਆਪ ਹੀ ਮਰ ਗਏ ਅੰਮ੍ਰਿਤਸਰ ਦੀ ਧਰਤੀ ਦੇ ਉੱਪਰ ਵੀ ਕੁਝ ਕੁ ਘਟਨਾਵਾਂ ਵਾਪਰਦੀਆਂ ਹਨ ਲੰਬਾ ਚੌੜਾ ਪ੍ਰਸੰਗ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਪਰਉਪਕਾਰ ਕਰ ਰਹੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਰੂਪ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਾਰੀ ਲਗਾ ਕੇ ਲਿਖਵਾਉਣਾ ਕੀਤਾ, ਜੋ ਕਿ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਆਪਾਂ ਵਚਨ ਪੜ੍ਹਦੇ ਹਾਂ, ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿਸੈ ਬਾਹਰਾ ਜੀ, ਖੌਫ ਨੂਰ ਕਰਦਮ ਆਲਮ ਦੁਨੀਆਏ, ਅਸਮਾਨ ਜਿਨੇ ਦਰਖਤ ਆਪ ਪੈਦਾਇਸ਼ ਖੁਦਾਏ। ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ, ਅਰਬੀ ਵੀ ਹੈ, ਫਾਰਸੀ ਵੀ ਹੈ। ਫਿਰ ਜਿੱਥੇ ਸਤਿਗੁਰਾਂ ਦੀ ਬਾਣੀ ਨੂੰ ਦਰਜ ਕੀਤਾ, ਉੱਥੇ ਬਹੁਤ ਸਾਰੇ ਭਗਤਾਂ ਦੀ ਬਾਣੀ ਨੂੰ ਵੀ ਮਹਾਰਾਜ ਜੀ ਨੇ ਦਰਜ ਕੀਤਾ। ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਉਨ੍ਹਾਂ ਨੇ ਇਹ ਸ਼ਿਕਾਇਤਾਂ ਲਗਾਉਣੀਆਂ ਸ਼ੁਰੂ ਕੀਤੀਆਂ, ਊਜਾਂ ਲਗਾਉਣੀਆਂ ਸ਼ੁਰੂ ਕੀਤੀਆਂ ਵੀ ਸਤਿਗੁਰੂ ਜੀ ਨੇ ਇਕ ਗ੍ਰੰਥ ਤਿਆਰ ਕੀਤਾ ਹੈ ਜਿਹਦੇ ਵਿਚ ਇਸਲਾਮ ਦੀ ਤੁਹੀਨ ਕੀਤੀ ਗਈ ਹੈ, ਬਲਕਿ ਐਸਾ ਹੈ ਨਹੀਂ। ਹੁਣ ਬਾਬਾ ਫਰੀਦ ਸਾਹਿਬ ਜੀ ਤਾਂ ਇਕ ਸੂਫੀ ਫਕੀਰ ਇਸਲਾਮ ਦੇ ਵਿਚੋਂ ਹੀ ਹਨ, ਨਾ ਉਨ੍ਹਾਂ ਦੀ ਬਾਣੀ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ। ਉੱਠ ਫਰੀਦਾ ਉਰੂ ਸਾਜ ਸੁਬਹ ਨਵਾਜ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਦੈ ਥਾਏ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਵਚਨ ਹਨ, ਸ਼ਬਦ ਹਨ, ਬਾਬਾ ਫਰੀਦ ਜੀ ਦੇ ਵੀ ਦਰਜ ਕੀਤੇ ਗਏ। ਝੂਠੀਆਂ ਊਜਾਂ ਲਗਾਈਆਂ ਗਈਆਂ। ਫਿਰ ਵਾਕਿਆ ਹੀ ਜਿਹੜੇ ਵਚਨ ਗੁਰੂ ਘਰ ਦੇ ਵਿਚ ਜਿਹੜੀ ਕਲਾ ਵਰਤਦੀ ਹੈ, ਪਿੱਛੇ ਵੀ ਵਰਤਦੀ ਰਹੀ, ਅੱਜ ਵੀ ਵਰਤ ਰਹੀ ਹੈ, ਆਉਣ ਵਾਲੇ ਸਮੇਂ ਦੇ ਵਿਚ ਵੀ ਵਰਤਦੀ ਰਹੇਗੀ। ਕਿਆ ਹੰਸ ਪਿਆ ਬਗਲਾ ਜਾ ਕੋ ਨਦਰ ਧਰੇ, ਜੋ ਤਿਸ ਭਾਵੈ ਨਾਨਕਾ ਕਾਬੋ ਹੰਸ ਕਰੇ। ਇਕ ਤਾਂ ਪ੍ਰਤੱਖ ਰੂਪ ਦੇ ਵਿਚ ਵੀ ਕਾਲਾ ਤੋਂ ਹੰਸ ਹੋਏ, ਇਕ ਪ੍ਰਤੀਕ ਵਜੋਂ ਵੀ ਹਨ। ਮਨੁੱਖ ਦੀਆਂ ਬਿਰਤੀਆਂ ਹੁੰਦੀਆਂ ਹਨ, ਜਿਹੜਾ ਕੌੜਾ ਬੋਲੇ, ਫਿੱਕਾ ਬੋਲੇ, ਵਿਅਰਥ ਬੋਲੇ, ਉਹਨੂੰ ਕਹਿ ਦਿੱਤਾ ਜਾਂਦਾ ਵੀ ਮੇਰਾ ਇਕ ਕਾਂ ਵਰਗਾ ਹੈ, ਬੋਲੀ ਜਾਂਦਾ ਹੈ। ਪਾਤਸ਼ਾਹ ਦੇ ਚਰਨਾਂ ਦੇ ਵਿਚ ਜਿਹੜੇ ਕਾਂ ਦੀ ਬਿਰਤੀ ਵਾਲੇ ਆਉਂਦੇ ਹਨ, ਸਮਾਂ ਪਾ ਕੇ ਜੇ ਸੇਵਾ ਸਿਮਰਨ ਕਰਦੇ ਰਹਿਣ, ਨਿਮਰਤਾ ਦੇ ਵਿਚ ਰਹਿਣ, ਪਾਤਸ਼ਾਹ ਕਿਰਪਾ ਕਰਦੇ ਹਨ, ਉਨ੍ਹਾਂ ਨੂੰ ਕਾਵਾਂ ਤੋਂ ਹੰਸ ਬਣਾ ਦਿੰਦੇ ਹਨ। ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ, ਭਾਵੇਂ ਪਹਿਲੇ ਜੀਵਨ ਦੇ ਵਿਚ ਚੋਰੀ ਕਰਦੇ ਸਨ, ਜਿਸ ਵਕਤ ਭਾਈ ਅਦਲੀ ਸਾਹਿਬ ਜੀ ਦੀ ਸੰਗਤ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆਏ, ਬੜੇ ਵੱਡੇ ਸੰਤ ਬਣ ਗਏ ਸਨ, ਮਹਾਂਪੁਰਸ਼ ਹੋ ਗਏ ਸਨ। ਭਾਈ ਲੱਖੂ ਜੀ ਵਰਗੇ ਭਾਵੇਂ ਪਹਿਲੇ ਜੀਵਨ ਦੇ ਵਿਚ ਲੋਕਾਂ ਨੂੰ ਲੁੱਟਦੇ ਸਨ, ਪਰ ਜਿਸ ਵਕਤ ਭਾਈ ਪਿਰਾਣਾ ਜੀ ਦੀ ਸੰਗਤ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆਏ, ਉਸ ਵਕਤ ਇਨ੍ਹਾਂ ਦੀ ਰਸਨਾ ਤੇ ਸਤਿਗੁਰਾਂ ਦਾ ਵਾਸਾ ਹੋ ਗਿਆ ਸੀ। ਉਨ੍ਹਾਂ ਕਹਿ ਦਿੱਤਾ ਸੀ ਸਾਫ ਹੀ, ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ, ਬੁੱਧੂ ਦਾ ਆਵਾ ਕੱਚਾ ਹੀ ਨਿਕਲੇਗਾ। ਆਖਿਆ ਤੁਸੀਂ ਕੌਣ ਹੁੰਦੇ ਹੋ? ਆਖਿਆ ਹਮ ਪੀ ਹੈ ਗੁਰਸਿੱਖ ਮਹਾਨੇ, ਭੋਜਨ ਦੇ ਘਰ ਨੇ ਤ੍ਰਿਪਤਾਨੇ। ਕਹਿੰਦੇ ਅਸੀਂ ਵੀ ਗੁਰੂ ਦੇ ਸਿੱਖ ਹਾਂ, ਜਿੰਨੀਆਂ ਮਰਜ਼ੀ ਅਰਦਾਸਾਂ ਕਰ ਲਓ। ਰਸਨਾ ਦੇ ਉੱਪਰ ਵਾਸਾ ਹੋ ਗਿਆ ਸੀ ਸਤਿਗੁਰਾਂ ਦਾ। ਭਾਵੇਂ ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਦੋਖੀ ਸਨ, ਵਿਰੋਧੀ ਸਨ, ਉਹ ਇਹ ਊਜਾਂ ਲਗਾ ਰਹੇ ਸਨ, ਇਹ ਸ਼ਿਕਾਇਤਾਂ ਲਗਾ ਰਹੇ ਸਨ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਕੋਲ ਡਾਕੂ ਰੱਖੇ ਹੋਏ ਹਨ, ਚੋਰ ਰੱਖੇ ਹੋਏ ਸਨ। ਉਹ ਅਜੇ ਵੀ ਗੁਰਮੁਖਾਂ ਨੂੰ ਉਸੇ ਦ੍ਰਿਸ਼ਟੀ ਦੇ ਨਾਲ ਦੇਖ ਰਹੇ ਸਨ, ਮਹਾਨ ਸੰਤਾਂ ਨੂੰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਜਿਸ ਵਕਤ ਚੰਦੂ ਦੀ ਲੜਕੀ ਦਾ ਰਿਸ਼ਤਾ ਵੀ ਮੋੜਦੇ ਹਨ, ਉਹ ਆਪਣੇ ਆਪ ਨੂੰ ਚੁਬਾਰਾ ਦੱਸਦਾ ਸੀ, ਆਪ ਚੁਬਾਰਾ ਬਣਿਓ ਪਾਪੀ, ਗੁਰ ਕਾ ਘਰ ਉਨ ਮੋਰੀ ਥਾਪੀ, ਗੁਰੂ ਘਰ ਨੂੰ ਮੋਰੀ ਦੱਸਦਾ ਸੀ। ਐਸੇ ਅਨੇਕਾਂ ਹੀ ਕਾਰਨ ਬਣੇ ਹਨ ਔਰ ਮੂਲ ਰੂਪ ਦੇ ਵਿਚ ਅਸਲ ਕਾਰਨ ਨੂੰ ਸਤਿਗੁਰੂ ਜੀ ਆਪ ਜਾਣਦੇ ਹਨ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨਹਾਰ, ਕਿਸ ਤਰ੍ਹਾਂ ਦੀ ਲੀਲਾ ਰਚਾਉਣੀ ਹੈ, ਕਿਸ ਤਰ੍ਹਾਂ ਦੇ ਕੌਤਕ ਕਰਨੇ ਹਨ। ਕਦੇ ਇਹੋ ਜਿਹੇ ਕੌਤਕ ਕੀਤੇ ਜਿਹੜੇ ਦੁਸ਼ਟ ਚੜ ਕੇ ਆਏ, ਰਾਹ ਵਿਚ ਹੀ ਰਹਿ ਗਏ, ਰਸਤੇ ਚ ਹੀ ਗਲ ਗਏ, ਅੰਮ੍ਰਿਤਸਰ ਤੱਕ ਪਹੁੰਚ ਹੀ ਨਾ ਸਕੇ। ਪਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਸ਼ਹੀਦੀ ਵਾਲੀ ਲੀਲਾ ਰਚਾ ਰਹੇ ਹਨ। ਲਾਹੌਰ ਜਾਣ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਵਾਰ ਜੋ ਅਸਥਾਨ ਸ੍ਰੀ ਕੋਠਾ ਸਾਹਿਬ ਹੈ, ਜਿੱਥੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸੁਖਾਸਨ ਕੀਤੇ ਜਾਂਦੇ ਹਨ, ਵਿਰਾਜਮਾਨ ਕੀਤੇ ਜਾਂਦੇ ਹਨ, ਉਸ ਅਸਥਾਨ ਦੇ ਅੰਦਰ ਇਤਿਹਾਸ ਦੇ ਮੁਤਾਬਕ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਸਨ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਸਾਹਿਬ ਜੀ ਨੂੰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਸ ਬੁਲਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦੇ ਹਨ ਕਿ ਬਾਬਾ ਜੀ ਤੁਸੀਂ ਦੱਸਣਾ ਕਰੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸਮਰੱਥ ਹੋ ਗਏ ਹਨ, ਯੋਗ ਹੋ ਗਏ ਹਨ ਕਿ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ, ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੀ ਜੋਤ ਹਨ, ਆਪ ਜੀ ਦਾ ਸਵਰੂਪ ਹਨ, ਕਿਸੇ ਗੱਲ ਦੀ ਕੋਈ ਕਮੀ ਨਹੀਂ ਹੈ। ਫਿਰ ਸਤਿਗੁਰੂ ਜੀ ਭਾਈ ਗੁਰਦਾਸ ਸਾਹਿਬ ਜੀ ਨੂੰ ਪੁੱਛਦੇ ਹਨ। ਭਾਈ ਗੁਰਦਾਸ ਸਾਹਿਬ ਜੀ ਆਖਣ ਲੱਗੇ, ਜੋ ਬਚਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੇ ਹਨ, ਉਹ ਇੱਕ ਇੱਕ ਅੱਖਰ ਸੱਚ ਕੀਤੇ ਹਨ, ਕੋਈ ਵੀ ਕਮੀ ਨਹੀਂ ਹੈ। ਭਾਵ ਗੁਰਸਿੱਖ ਗੁਰਸਿੱਖ ਦੇ ਬਚਨਾਂ ਨੂੰ ਸਨਮਾਨ ਦਿੰਦੇ ਸਨ। ਇਸ ਤਰ੍ਹਾਂ ਉਸ ਸਮੇਂ ਸਾਧ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਤਿਹਾਸ ਦੇ ਮੁਤਾਬਕ 11 ਸਾਲ ਉਮਰ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੱਲਦੀ ਹੋਈ ਮਰਯਾਦਾ ਦੇ ਅਨੁਸਾਰ 5 ਪੈਸੇ ਨਾਰੀਅਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਭੇਟਾ ਕਰਕੇ ਰੱਖ ਕੇ ਮੱਥਾ ਟੇਕਿਆ, 3 ਪ੍ਰਕਰਮਾਂ ਕੀਤੀਆਂ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਚਨ ਕੀਤਾ ਕਿ ਤੁਸੀਂ ਹੁਣ ਇਨ੍ਹਾਂ ਨੂੰ ਜੋ ਤਿਲਕ ਹੈ ਉਹ ਲਗਾਉਣਾ ਕਰੋ। ਚੰਦਨ ਕੇਸਰ ਦਾ ਜਿਹੜਾ ਤਿਲਕ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਮਸਤਕ ਦੇ ਉੱਪਰ ਲਗਾਉਣਾ ਕੀਤਾ। ਸੋ ਸਾਧ ਸੰਗਤ ਜੀ, ਅੱਜ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ 11 ਸਾਲ ਦੀ ਉਮਰ ਦੇ ਵਿਚ ਗੁਰਤਾ ਗੱਦੀ ਦੇ ਉੱਪਰ ਵਿਰਾਜਮਾਨ ਹੋਏ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਹੈ, ਉਸ ਦੀ ਵਿਚਾਰ ਸਰਵਨ ਕਰਦਿਆ ਹੋਇਆ ਇੱਕ ਵਾਰੀ ਸਾਰੀ ਸੰਗਤ ਪਿਆਰ ਨਾਲ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ,
ਵਡਹੰਸ ਰਾਮ ਭਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀ ਦੇ ਮਾਲਕ ਸਤਿਗੁਰਾਂ ਦੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਰੂਪ ਸ਼ਬਦ ਉਚਾਰਨ ਕੀਤਾ ਹੋਇਆ ਹੈ।
ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੂਆ।
ਸਤਿਗੁਰੂ ਜੀ ਫਰਮਾਉਂਦੇ ਹਨ ਬਾਬਾ ਤੋਂ ਭਾਵ ਕਿ ਹੇ ਭਾਈ, ਜੋ ਜੀਵ ਵੀ ਇਸ ਸੰਸਾਰ ਦੇ ਵਿੱਚ ਆਇਆ ਹੈ ਉਹਨੇ ਆਪਣੀ ਵਾਰੀ ਦੇ ਨਾਲ ਆਪਣੇ ਸਮੇਂ ਦੇ ਨਾਲ ਇਸ ਸੰਸਾਰ ਤੋਂ ਉੱਠ ਕੇ ਚੱਲਣਾ ਹੈ, ਜਾਣਾ ਹੈ। ਸਦਾ ਵਾਸਤੇ ਇੱਥੇ ਕਿਸੇ ਨੇ ਬੈਠ ਨਹੀਂ ਰਹਿਣਾ ਹੈ। ਇਹ ਜੋ ਜਗਤ ਦਾ ਪਸਾਰਾ ਹੈ ਇਹ ਸਾਰਾ ਝੂਠ ਹੈ, ਦਿਨ ਸਜਾਉਣ ਵਾਲਾ ਹੈ, ਮਿਥਿਆ ਹੈ। ਇਸ ਗੱਲ ਦੀ ਕਹਿੰਦੇ ਸਮਝ ਹੋਣੀ ਚਾਹੀਦੀ ਹੈ, ਸੋਝੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਆਲਕੋਟ ਵਿਖੇ ਜਾਂਦੇ ਹਨ, ਭਾਈ ਮਰਦਾਨਾ ਜੀ ਨੂੰ ਭੇਜਦੇ ਹਨ ਕਿ ਸੱਚ ਅਤੇ ਝੂਠ ਲੈ ਕੇ ਆਓ, ਇੱਕ ਟਕੇ ਦਾ ਸੱਚ ਇੱਕ ਦਾ ਝੂਠ। ਸਾਰਾ ਸ਼ਹਿਰ ਫਿਰਦੇ ਹਨ, ਲੋਕ ਬੜੇ ਹੈਰਾਨ ਹਨ ਵੀ ਇਸ ਤਰ੍ਹਾਂ ਦਾ ਅਜੀਬੋ ਗਰੀਬ ਸੌਦਾ ਅੱਜ ਤੱਕ ਨਹੀਂ ਕਿਸੇ ਨੇ ਮੰਗਿਆ। ਅਖੀਰ ਮੂਲੇ ਨਾਮ ਦੇ ਖੱਤਰੀ ਨੇ ਇੱਕ ਕਾਗਜ਼ ਦੇ ਉੱਪਰ ਲਿਖ ਦਿੱਤਾ, ਮਰਨਾ ਸੱਚ ਜਿਉਣਾ ਝੂਠ। ਇੱਕ ਨਾ ਇੱਕ ਦਿਨ ਮਰਨਾ ਹੈ, ਇਹ ਸੱਚਾਈ ਹੈ, ਇਹਨੂੰ ਕਬੂਲ ਕਰਨਾ ਚਾਹੀਦਾ ਹੈ। ਅਸਲ ਬਸਲ ਲੀਨੇ ਵਚਨ ਕੀਨੇ ਜਨਮ ਲੈ ਸਾਧ ਸਾਹਿਬ ਸ੍ਰੀ ਗੁਰੂ ਅਰਾਧ ਹੈ। ਇਹ ਆਏ ਦਾਤਾ ਵਿਸਰਾਏ ਦਾਸੀ ਲਪਟਾਏ ਪੰਚ ਦੂਤ ਭੂਤ ਭਰਮ ਭਰਮਤ ਅਸਾਧ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸਾਚ ਮਰਨੋ ਵਿਸਾਰ ਝੂਠ ਮਿਥਿਆ ਸੰਸਾਰ ਸਮਝੈ ਨਾ ਜੀਤ ਹਾਰ ਸੁਪਨ ਸਮਾਧ ਹੈ। ਮਰਨਾ ਸੱਚ ਸੀ ਪਰ ਕਹਿੰਦੇ ਬੰਦੇ ਨੇ ਮਰਨ ਨੂੰ ਝੂਠ ਸਮਝ ਛੱਡਿਆ ਤਾਂ ਹੀ ਜੀਵਨ ਦੀ ਬਾਜੀ ਨੂੰ ਹਾਰ ਗਿਆ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਸਤਿਗੁਰੂ ਜੀ ਸਮਝਾ ਰਹੇ ਹਨ ਕਿ ਇਹ ਜੋ ਜਗਤ ਦਾ ਪਸਾਰਾ ਹੈ ਇਹ ਦਿਨ ਸਜਾਉਣ ਵਾਲਾ ਹੈ, ਇਹ ਮਿਥਿਆ ਹੈ, ਇਹ ਝੂਠ ਹੈ।
ਸੱਚਾ ਘਰ ਸੱਚੜਾ ਸੇਵੀ ਹੈ, ਸੱਚ ਖਰਾ ਸੱਚਿਆਰੂਆ।
ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਸੱਚਾ ਹੈ। ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਉਸ ਸੱਚੇ ਦੇ ਸੱਚੇ ਘਰ ਦੀ ਪ੍ਰਾਪਤੀ ਹੁੰਦੀ ਹੈ। ਔਰ ਉਹ ਜੋ ਵਾਹਿਗੁਰੂ ਪਰਮੇਸ਼ਰ ਅਤੇ ਉਸ ਦਾ ਨਾਮ ਹੈ ਉਹ ਕਹਿੰਦੇ ਸਦਾ ਹੀ ਸਚਿਆਰ ਹੈ, ਸਦਾ ਹੀ ਸੱਚ ਹੈ, ਸਦਾ ਵਾਸਤੇ ਕਾਇਮ ਰਹਿਣ ਵਾਲਾ ਹੈ, ਬਦਲਦਾ ਨਹੀਂ ਹੈ, ਇੱਕ ਰਸ ਰਹਿੰਦਾ ਹੈ, ਸਦਾ ਕਾਇਮ ਰਹਿੰਦਾ ਹੈ। ਬਾਕੀ ਜਗਤ ਦਾ ਪਸਾਰਾ ਬਣਦਾ ਰਹਿੰਦਾ ਹੈ, ਮਿਟਦਾ ਰਹਿੰਦਾ ਹੈ, ਪਰ ਪਰਮੇਸ਼ਰ ਅਤੇ ਉਸ ਦਾ ਨਾਮ ਸਦਾ ਵਾਸਤੇ ਸਥਿਰ ਹੈ, ਕਾਇਮ ਰਹਿੰਦਾ ਹੈ।
ਮੁੜ ਲੱਭ ਜਾ ਥਾਈ ਨਾ ਪਾਸੀ ਅੱਗਾ ਲਹਿ ਨਾ ਠਾਓ।
ਝੂਠ ਦੇ ਨਾਲ ਲੱਗ ਕੇ, ਲੱਭ ਦੇ ਵਿੱਚ ਲਾਲਚ ਦੇ ਵਿੱਚ ਲੱਗ ਕੇ ਕਹਿੰਦੇ ਮਨੁੱਖ ਨੂੰ ਜਿਹੜੀ ਸਹੀ ਥਾਂ ਹੈ, ਅਸਲੀ ਥਾਂ ਹੈ, ਅਸਲੀ ਪ੍ਰਾਪਤੀ ਹੈ, ਉਹ ਹੁੰਦੀ ਨਹੀਂ ਹੈ। ਝੂਠ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ, ਖਾਣ ਦੇ ਲੱਭ ਦੇ ਵਿੱਚ ਲਾਲਚ ਦੇ ਵਿੱਚ ਹੀ ਉਲਝਿਆ ਰਹਿੰਦਾ ਹੈ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਖਾਣ ਦੇ ਵਿੱਚ ਹੀ ਕਹਿੰਦੇ ਇਸ ਦੀ ਰੁਚੀ ਬਣੀ ਰਹਿੰਦੀ ਹੈ, ਹੁਣ ਕੀ ਖਾਣਾ ਹੈ, ਦੁਪਹਿਰੇ ਕੀ ਖਾਣਾ ਹੈ, ਸ਼ਾਮ ਨੂੰ ਕੀ ਖਾਣਾ ਹੈ, ਹਮੇਸ਼ਾ ਖਾਣ ਬਾਰੇ ਸੋਚਦਾ ਰਹਿੰਦਾ ਹੈ। ਇਸ ਕਰਕੇ ਕਹਿੰਦੇ ਅੱਗੇ ਇਸ ਨੂੰ ਸਹੀ ਜਿਹੜੀ ਪ੍ਰਾਪਤੀ ਵਾਲੀ ਥਾਂ ਹੈ ਉਹ ਪ੍ਰਾਪਤ ਨਹੀਂ ਹੁੰਦੀ ਹੈ।
ਕਰਿਆਉ ਨਾ ਬੈਸੋ ਕਹੀਏ ਜਿਉ ਸੁਣੈ ਘਰ ਕਾਓ।
ਕਹਿੰਦੇ ਸਾਰਾ ਜੀਵਨ ਇਸੇ ਤਰ੍ਹਾਂ ਹੀ ਇਹ ਬਤੀਤ ਕਰ ਲੈਂਦਾ ਹੈ, ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਵਧਕ ਜਿਉ, ਕਹੋ ਕਵਨ ਬਿਦ ਕੀਜੈ। ਸਕੀਨਾ ਹੀ ਲਾਉਂਦਾ ਰਹਿ ਜਾਂਦਾ ਵੀ ਅੰਮ੍ਰਿਤ ਵੇਲੇ ਉੱਠਿਆ ਕਰਾਂਗੇ, ਸਿਮਰਨ ਕਰਿਆ ਕਰਾਂਗੇ, ਨਾਮ ਜਪਿਆ ਕਰਾਂਗੇ, ਬਸ ਸਕੀਨਾ ਹੀ ਰਹਿ ਜਾਂਦੀਆਂ ਹਨ। ਉਦੋਂ ਅਖੀਰ ਦਾ ਸਮਾਂ ਆ ਜਾਂਦਾ ਹੈ, ਅੰਤ ਦਾ ਸਮਾਂ ਆ ਜਾਂਦਾ ਵੀ ਚੱਲ ਵੀ ਤੇਰਾ ਨੰਬਰ ਆ ਗਿਆ ਹੈ, ਅਗਲੇ ਤੋਰ ਲੈਂਦੇ ਹਨ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗੇ ਕਾ ਆਇਆ। ਮਹਾਰਾਜ ਸਮਝਾਉਂਦੇ ਹਨ ਕਿ ਜਦ ਇਹ ਅੱਗੇ ਫਿਰ ਜਾਂਦਾ ਹੈ ਅਗਲੇ ਪਾਸੇ ਤਾਂ ਉਥੇ ਇਸ ਦਾ ਕੋਈ ਮਾਣ ਸਨਮਾਨ ਨਹੀਂ ਕੀਤਾ ਜਾਂਦਾ ਹੈ। ਇਸ ਨੂੰ ਭੇਜਿਆ ਸੀ ਸਿਮਰਨ ਕਰਨ ਵਾਸਤੇ, ਆਪਣੇ ਜੀਵਨ ਨੂੰ ਸਫਲ ਬਣਾਉਣ ਵਾਸਤੇ ਵੀ ਆਪਣੇ ਵਿਹਾਰ ਵੀ ਕਰਦਾ ਰਹੇ ਅਤੇ ਨਾਲ ਦੀ ਨਾਲ ਆਪਣੇ ਜੀਵਨ ਨੂੰ ਸਫਲ ਵੀ ਬਣਾਵੇ। ਇਹ ਸਮੇਂ ਨੂੰ ਕਹਿੰਦੇ ਗਵਾ ਕੇ ਚਲਿਆ ਜਾਂਦਾ ਹੈ, ਫਿਰ ਕਹਿੰਦੇ ਇਹਨੂੰ ਪਰਲੋਕ ਦੇ ਵਿੱਚ ਸਨਮਾਨ ਦੇ ਨਾਲ ਨਹੀਂ ਬੁਲਾਇਆ ਜਾਂਦਾ ਹੈ। ਅੰਤਰ ਆਓ ਨਾ ਬੈਸੋ ਕਹੀਏ, ਇਹ ਨਹੀਂ ਕਿਹਾ ਜਾਂਦਾ ਆਓ ਜੀ ਬੈਠੋ ਜੀ, ਇਸ ਤਰ੍ਹਾਂ ਸਨਮਾਨ ਦੇ ਬਚਨ ਨਹੀਂ ਇਹਨੂੰ ਬੋਲੇ ਜਾਂਦੇ। ਹਾਂ, ਜੋ ਵਾਹਿਗੁਰੂ ਦੇ ਪਿਆਰੇ ਭਜਨ ਸਿਮਰਨ ਕਰਕੇ ਜਾਂਦੇ ਹਨ, ਨਾਮ ਜਪ ਕੇ ਜਾਂਦੇ ਹਨ, ਉਨ੍ਹਾਂ ਨੂੰ ਫਿਰ ਸਨਮਾਨ ਮਿਲਦਾ ਹੈ। ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸੁਭ ਦੇਵ। ਉਨ੍ਹਾਂ ਨੂੰ ਜ਼ਰੂਰ ਕਿਹਾ ਜਾਂਦਾ ਹੈ ਵੀ ਆਓ ਜੀ ਬੈਠੋ ਜੀ, ਇਸ ਤਰ੍ਹਾਂ ਕਹਿੰਦੇ ਜਿਵੇਂ ਸੁਣੇ ਘਰ ਦਾ ਪਾਉਣਾ ਪ੍ਰਾਹੁਣਾ ਜਿਹੜਾ ਹੁੰਦਾ ਹੈ, ਜਿਉਂ ਸੁਣੇ ਘਰ ਕਾਓ, ਜਿਵੇਂ ਕਹਿੰਦੇ ਸੁਣੇ ਘਰ ਦੇ ਵਿੱਚ ਕਾਂ ਨੂੰ ਕੁਝ ਨਹੀਂ ਲੱਭਦਾ ਹੈ, ਇਸ ਤਰ੍ਹਾਂ ਇਹਦਾ ਜੀਵਨ ਵੀ ਵਿਅਰਥ ਹੀ ਚਲਿਆ ਜਾਂਦਾ ਹੈ। ਇਹ ਆਪਣੇ ਜੀਵਨ ਨੂੰ ਅਜਾਏ ਹੀ ਗਵਾ ਲੈਂਦਾ ਹੈ।
ਮਰਨ ਵੱਡਾ ਵੀ ਛੋੜਾ ਦਿਲ ਸਾ ਜਾਗ ਸਬਾਏ।
ਮਹਾਰਾਜ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਜੰਮਣਾ ਅਤੇ ਮਰਨਾ ਇੱਕ ਵੱਡਾ ਵਿਛੋੜਾ ਹੈ। ਜਦ ਜਨਮ ਹੁੰਦਾ ਹੈ ਪਰਮੇਸ਼ਰ ਦੇ ਨਾਲੋਂ ਵਿਛੜਦਾ ਹੈ, ਜਦ ਮਰਨ ਹੁੰਦਾ ਹੈ ਤਾਂ ਸੰਸਾਰ ਦੇ ਨਾਲੋਂ ਵਿਛੜਦਾ ਹੈ। ਦੋਵੇਂ ਕਹਿੰਦੇ ਇਹ ਬੜੇ ਪੀੜਾਦਾਇਕ ਹਨ, ਦੁੱਖਦਾਈ ਹਨ। ਬਸ ਕਹਿੰਦੇ ਇਹ ਜੀਵ ਜਿਹੜਾ ਹੈ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਇਸ ਪੀੜਾ ਨੂੰ ਸਹਾਰਦਾ ਰਹਿੰਦਾ ਹੈ, ਸਾਰਾ ਜਗਤ ਇਸੇ ਤਰ੍ਹਾਂ ਹੀ ਵਿਮਸਦਾ ਰਹਿੰਦਾ ਹੈ।
ਲੱਭ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਹੁਆਏ।
ਲਾਲਚ ਦੇ ਵਿੱਚ, ਮੋਹ ਮਾਇਆ ਦੇ ਧੰਦਿਆਂ ਦੇ ਵਿੱਚ ਗ੍ਰਸਤ ਹੋ ਕੇ ਕਹਿੰਦੇ ਭੁੱਲਿਆ ਰਹਿੰਦਾ ਹੈ, ਕਾਲ ਕਹਿੰਦੇ ਇਸ ਨੂੰ ਰਵਾਉਂਦਾ ਰਹਿੰਦਾ ਹੈ, ਕਾਲ ਹਮੇਸ਼ਾ ਇਹਦੇ ਉਪਰ ਨਿਗਾਹਬਾਨੀ ਕਰਦਾ ਰਹਿੰਦਾ ਹੈ। ਜਨਮ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਕਰ ਪੇਖਤ ਹੀ ਜਮਰਾਓ ਹੱਸੈ। ਉਹ ਕਹਿੰਦੇ ਜੋ ਕਾਲ ਹੈ ਉਹ ਇਸ ਨੂੰ ਦੇਖ ਕੇ ਹੱਸਦਾ ਹੈ, ਇਹ ਮੌਤ ਨੂੰ ਦੇਖ ਕੇ ਦੁਖੀ ਹੁੰਦਾ ਹੈ, ਵਿਰਲਾਪ ਕਰਦਾ ਹੈ।
ਬਾਬਾ ਆਵੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਆਸੀਸਾ ਹੈ।
ਮਹਾਰਾਜ ਕਹਿੰਦੇ ਹਨ ਕਿ ਹੇ ਭਾਈ ਹੋ, ਹੇ ਸਤਸੰਗੀਓ, ਆਵੋ ਆਪਾਂ ਆਪਸ ਦੇ ਵਿੱਚ ਮਿਲਣਾ ਕਰੀਏ, ਗਲੇ ਮਿਲਣਾ ਕਰੀਏ, ਔਰ ਇੱਕ ਦੂਸਰੇ ਨੂੰ ਮਿਲ ਕੇ ਮਿਲਾਪ ਦੀਆਂ ਅਸੀਸਾਂ ਦੇਣਾ ਕਰੀਏ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਨੋ ਸੱਜਣ ਅਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਇਸ ਤਰ੍ਹਾਂ ਕਹਿੰਦੇ ਮਿਲ ਮਿਲ ਕੇ ਸਾਨੂੰ ਅਸੀਸਾਂ ਦੇਣਾ ਕਰੋ ਵੀ ਸਾਡਾ ਮਿਲਾਪ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੋ ਜਾਵੇ।
ਬਾਬਾ ਸੱਚੜਾ ਮੇਲ ਨਾ ਚੁਕਾਈ ਪ੍ਰੀਤਮ ਕੀਆ ਦੇਹ ਅਸੀਸਾ ਹੈ।
ਭਾਈ ਕਹਿੰਦੇ ਇਸ ਤਰ੍ਹਾਂ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਜਿਹੜਾ ਹੈ ਐਤਕੇ ਇਸ ਜੀਵਨ ਦੇ ਵਿਚ ਅਵਸ਼ ਹੋ ਜਾਵੇ। ਕਿਧਰੇ ਇਹ ਜਿਹੜਾ ਮਨੁੱਖਾ ਜੀਵਨ ਮਿਲਿਆ ਹੈ ਇਹਦੇ ਵਿਚ ਵੀ ਚੁੱਕ ਨਾ ਜਾਈਏ, ਉਕਾਈ ਨਾ ਖਾ ਜਾਈਏ, ਇਹਦੇ ਵਿਚ ਵੀ ਇਹ ਵੀ ਕਿਧਰੇ ਵਿਅਰਥ ਨਾ ਚਲਿਆ ਜਾਵੇ। ਕਿਤਨੇ ਲੰਬੇ ਸਮੇਂ ਬਾਅਦ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਪੌੜੀ ਤੇ ਜੋ ਨਰ ਚੂਕੇ ਸੋ ਆਏ ਜਾਏ ਦੁੱਖ ਪਾਏ ਦਾ, ਕਿਧਰੇ ਫੇਰ ਚੱਕਰ ਦੇ ਵਿਚ ਨਾ ਪੈ ਜਾਈਏ। ਇਸ ਕਰਕੇ ਐਤਕੀ ਮਿਲਾਪ ਹੋ ਜਾਵੇ।
ਆਸੀਸਾ ਦੇ ਉਹ ਭਗਤ ਕਰੇ ਉਹ ਮਿਲਿਆ ਤਾਂ ਕਿਆ ਮਿਲੋ।
ਕਹਿੰਦੇ ਅਸੀਸਾਂ ਦੇਣਾ ਕਰੋ ਅਤੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੀਏ, ਬੰਦਗੀ ਕਰੀਏ। ਔਰ ਕਹਿੰਦੇ ਜਿਹੜੇ ਮਿਲੇ ਹੋਏ ਹਨ ਉਨ੍ਹਾਂ ਦਾ ਕੀ ਮੇਲਣਾ ਹੈ, ਉਹ ਸਦਾ ਵਾਸਤੇ ਮਿਲੇ ਹੀ ਰਹਿੰਦੇ ਹਨ, ਉਨ੍ਹਾਂ ਦਾ ਫਿਰ ਕਦੇ ਵਾਸਤੇ ਵਿਛੋੜਾ ਨਹੀਂ ਹੁੰਦਾ ਹੈ, ਉਹ ਫਿਰ ਸਦੀਵ ਕਾਲ ਵਾਸਤੇ ਹੀ ਮਿਲੇ ਰਹਿੰਦੇ ਹਨ।
ਭੁੱਲੇ ਨਾ ਉਹ ਥਿਵਹ ਥਾਵ ਗੁਰ ਸਭ ਦੀ ਸੱਚ ਖੇਲੋ।
ਪਰ ਇਕ ਐਸੇ ਜੀਵ ਹਨ ਜਿਹੜੇ ਆਪਣੇ ਜੀਵਨ ਕਾਲ ਦੇ ਵਿਚ ਨਾਮ ਨੂੰ ਭੁਲਾ ਹੀ ਛੱਡਦੇ ਹਨ, ਕਦੇ ਨਾਮ ਨਹੀਂ ਜਪਦੇ ਹਨ। ਅਸਲੀ ਮੰਜ਼ਿਲ ਤੋਂ ਅਸਲੀ ਥਾਂ ਤੋਂ ਕਹਿੰਦੇ ਉਹ ਉੱਕੇ ਰਹਿੰਦੇ ਹਨ, ਉਨ੍ਹਾਂ ਨੂੰ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਕਰਕੇ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਸੱਚ ਦੀ ਖੇਡ ਖੇਡਣੀ ਚਾਹੀਦੀ ਹੈ।
ਮਾਰਗ ਨਹੀਂ ਜਾਣਾ ਸਭ ਦੁਸਮਾਣਾ ਜੁਗ ਜੁਗ ਸਾਚਾ ਵੇਸੇ।
ਜੋ ਵਾਹਿਗੁਰੂ ਦੇ ਪਿਆਰੇ ਬਖਸ਼ੇ ਹੋਏ ਹਨ ਕਹਿੰਦੇ ਜੁਗਾਂ ਜੁਗਾਂ ਦੇ ਵਿਚ ਉਨ੍ਹਾਂ ਦਾ ਇਹ ਵਿਹਾਰ ਰਹਿੰਦਾ ਹੈ, ਕਿਰਿਆ ਰਹਿੰਦੀ ਹੈ। ਉਹ ਜਮਾਂ ਦੇ ਰਸਤੇ ਉਪਰ ਨਹੀਂ ਜਾਂਦੇ ਹਨ, ਹਮੇਸ਼ਾ ਸੱਚ ਦੇ ਵਿਚ ਹੀ ਉਨ੍ਹਾਂ ਦੀ ਸਮਾਈ ਹੁੰਦੀ ਹੈ।
ਰਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ।
ਕਹਿੰਦੇ ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਪਰਮਾਰਥ ਦੇ ਪਾਂਧੀ ਸੱਜਣ ਹਨ, ਮਿੱਤਰ ਹਨ, ਉਨ੍ਹਾਂ ਦੇ ਨਾਲ ਮਿਲਾਪ ਹੋ ਜਾਂਦਾ ਹੈ ਜਿਸ ਵਕਤ, ਉਦੋਂ ਫਿਰ ਕਹਿੰਦੇ ਸੰਜੋਗ ਬਣਦਾ ਹੈ, ਪਰਮੇਸ਼ਰ ਦੇ ਨਾਲ ਮਿਲਣ ਦਾ ਸੁਭਾਗ ਬਣਦਾ ਹੈ। ਗੁਰੂ ਦੇ ਨਾਲ ਮਿਲ ਕੇ ਕਹਿੰਦੇ ਜਿਹੜੀ ਜਮਾਂ ਦੀ ਫਾਹੀ ਹੈ ਉਹ ਖੁੱਲ ਜਾਂਦੀ ਹੈ, ਕੱਟੀ ਜਾਂਦੀ ਹੈ।
ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁੱਖ ਲੇਖ ਲਿਖਾਇਆ।
ਹੇ ਭਾਈ ਕਹਿੰਦੇ ਇਹ ਜੋ ਜੀਵ ਹੈ ਨੰਗਾ ਹੀ ਜਗਤ ਦੇ ਵਿਚ ਆਇਆ ਹੈ ਅਤੇ ਆਪਣੇ ਪੂਰਬਲੇ ਸੰਸਕਾਰਾਂ ਦੇ ਮੁਤਾਬਕ ਕੀਤੇ ਹੋਏ ਕਰਮਾਂ ਦੇ ਹਿਸਾਬ ਦੇ ਨਾਲ ਦੁੱਖਾਂ ਸੁੱਖਾਂ ਦਾ ਜਿਹੜਾ ਲੇਖਾ ਹੈ ਆਪਣੇ ਮਸਤਕ ਦੇ ਉਪਰ ਲਿਖਾ ਕੇ ਆਇਆ ਹੈ ਵੀ ਇਹ ਕਰਮ ਕੀਤਾ ਹੈ ਇਹਦੇ ਬਦਲੇ ਇਹਨੂੰ ਇਹ ਦੁੱਖ ਮਿਲੇਗਾ, ਇਹ ਕਰਮ ਕੀਤਾ ਹੈ ਇਹਦੇ ਬਦਲੇ ਇਹਨੂੰ ਇਹ ਸੁੱਖ ਮਿਲੇਗਾ। ਧਾਰਮਿਕ ਵਿਦਵਾਨਾਂ ਦੇ ਮੁਤਾਬਕ ਜੀਵ ਕੁਝ ਸੁਤੰਤਰ ਹੈ ਤੇ ਕੁਝ ਪਤੰਤਰ ਹੈ। ਜਿਸ ਵਕਤ ਇਹਨੇ ਕਰਮ ਕਰਨਾ ਹੁੰਦਾ ਹੈ ਉਦੋਂ ਇਹ ਸੁਤੰਤਰ ਹੈ, ਖੁੱਲੀਆਂ ਛੁੱਟੀਆਂ ਹਨ, ਚੰਗਾ ਵੀ ਕਰ ਸਕਦਾ ਹੈ ਮਾੜਾ ਵੀ ਕਰ ਸਕਦਾ ਹੈ। ਉਦੋਂ ਤੁਹਾਡਾ ਕਿਸੇ ਨੇ ਹੱਥ ਨਹੀਂ ਰੋਕਣਾ ਵੀ ਤੁਸੀਂ ਮਾੜਾ ਕਿਉਂ ਕਰ ਰਹੇ ਹੋ, ਸਾਡਾ ਕਿਸੇ ਨੇ ਹੱਥ ਨਹੀਂ ਰੋਕਣਾ। ਪਰ ਜਦੋਂ ਫਲ ਭੋਗਣਾ ਪੈਂਦਾ ਹੈ ਉਦੋਂ ਅਸੀਂ ਪਤੰਤਰ ਹੁੰਦੇ ਹਾਂ, ਉਦੋਂ ਜਿਸ ਤਰ੍ਹਾਂ ਦਾ ਕਰਮ ਕੀਤਾ ਹੈ ਉਸ ਤਰ੍ਹਾਂ ਦਾ ਫਿਰ ਭੋਗਣਾ ਪੈਂਦਾ ਹੈ। ਫਰੀਦਾ ਲੋੜੇ ਦਾਖ ਬਿਜੌਰੀਆ ਕਿੱਕਰ ਬੀਜੇ ਜੱਟ ਹੰਡੇ ਉਲ ਕਤਾਏ ਦਾ ਪਹਿਦਾ ਲੋੜੇ ਪੱਟ। ਜੇ ਚੰਗਾ ਬੀਜ ਬੀਜੇਗਾ ਚੰਗੇ ਫਲ ਖਾਵੇਗਾ, ਜੇ ਮਾੜੇ ਬੀਜੇਗਾ ਤਾਂ ਮਾੜਾ ਖਾਣਾ ਪਵੇਗਾ। ਫਲ ਭੋਗਣ ਲੱਗਿਆ ਇਹ ਪਤੰਤਰ ਹੈ, ਉਦੋਂ ਸੁਤੰਤਰ ਨਹੀਂ। ਹਾਂ, ਜਿਹੜੇ ਨਾਲ ਨਾਲ ਫਲ ਭੋਗਦਿਆਂ ਹੋਇਆ ਵੀ ਚੰਗੇ ਕਰਮ ਕਰੀ ਜਾਂਦੇ ਹਨ, ਉਨ੍ਹਾਂ ਦੇ ਵਿਚ ਫਿਰ ਥੋੜੀ ਤਬਦੀਲੀ ਆਉਂਦੀ ਜਾਂਦੀ ਹੈ, ਮਾੜੀਆਂ ਲਕੀਰਾਂ ਚੰਗੀਆਂ ਬਣਦੀਆਂ ਜਾਂਦੀਆਂ ਹਨ। ਔਰ ਜਿਹੜੇ ਮਾੜਾ ਕਰੀ ਜਾਂਦੇ ਹਨ ਸੁੱਖ ਭੋਗਦਿਆਂ ਹੋਇਆ, ਉਨ੍ਹਾਂ ਦੇ ਪੁੰਨ ਕਰਮ ਸੜਦੇ ਜਾਂਦੇ ਹਨ, ਇਸ ਤਰ੍ਹਾਂ ਵੀ ਹੁੰਦਾ ਰਹਿੰਦਾ ਹੈ। ਮਹਾਰਾਜ ਸਮਝਾਉਂਦੇ ਹਨ ਵੀ ਇਹ ਸਾਰਾ ਕੁਝ ਲੇਖਾ ਜਿਹੜਾ ਹੈ ਨਾ, ਲਿਖਿਆ ਹੋਇਆ ਹੈ, ਦੁੱਖਾਂ ਸੁੱਖਾਂ ਦਾ ਜੀਵ ਨੂੰ ਭੋਗਣਾ ਪੈਂਦਾ ਹੈ।
ਅੜਾ ਸਾਹਾ ਨਾ ਤਲੈ ਜਿਹੜਾ ਪੁਰਬ ਕਮਾਇਆ।
ਜਿਵੇਂ ਕਹਿੰਦੇ ਬੱਚੀ ਬੱਚੇ ਦਾ ਰਿਸ਼ਤਾ ਕੀਤਾ ਹੋਇਆ ਹੋਵੇ, ਉਹ ਇਕ ਦਿਨ ਮੁਕਰਰ ਕੀਤਾ ਜਾਂਦਾ ਹੈ, ਆਨੰਦ ਕਾਰਜ ਦਾ ਸਾਹਾ ਜਿਹੜਾ ਹੈ ਨਿਯਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਘਰ ਦੇ ਵਿਚ ਇਕ ਦਿਨ ਜਾਣਾ ਹੈ, ਪਰਲੋਕ ਦੇ ਵਿਚ ਜਾਣਾ ਹੈ ਸਭ ਨੂੰ। ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ। ਇਹ ਸਾਹਾ ਜਿਹੜਾ ਹੈ ਲਿਖਿਆ ਹੋਇਆ, ਇਕ ਦਿਨ ਇਕ ਨਾ ਇਕ ਦਿਨ ਸਭ ਨੇ ਇਥੋਂ ਕਹਿੰਦੇ ਆਪਣੇ ਲਿਖੇ ਦੇ ਮੁਤਾਬਕ ਜਾਣਾ ਹੈ।
ਸੱਚ ਲਿਖਿਆ ਅੰਮ੍ਰਿਤ ਦਿਖਿਆ ਜਿਤ ਲਾਇਆ ਤਿਤ ਲਾਗਾ।
ਫਿਰ ਕਹਿੰਦੇ ਆਪਣੇ ਜੀਵ ਦੇ ਕੀਤੇ ਹੋਏ ਸੰਸਕਾਰਾਂ ਦੇ ਕਰਮਾਂ ਦੇ ਹਿਸਾਬ ਦੇ ਨਾਲ ਇਹ ਲੇਖਾ ਲਿਖਿਆ ਹੋਇਆ ਹੁੰਦਾ ਹੈ ਵੀ ਇਸ ਬੰਦੇ ਨੇ ਅੰਮ੍ਰਿਤ ਵਿਹਾਜਣਾ ਹੈ, ਨਾਮ ਦੀ ਕਮਾਈ ਕਰਨੀ ਹੈ, ਭਜਨ ਕਰਨਾ ਹੈ, ਭਜਨ ਦਾ ਲੇਖਾ ਲਿਖਿਆ ਜਾਂਦਾ ਹੈ। ਪਰ ਜੇ ਮਾੜੇ ਕਰਮ ਕਰੋ ਤਾਂ ਫਿਰ ਕਹਿੰਦੇ ਬੰਦੇ ਦੇ ਮੱਥੇ ਦੇ ਉੱਪਰ ਲਿਖਿਆ ਜਾਂਦਾ ਹੈ ਵੀ ਇਹਨੇ ਆਪਣੇ ਜੀਵਨ ਦੇ ਵਿਚ ਜ਼ਹਿਰ ਹੀ ਇਕੱਠੀ ਕਰਨੀ ਹੈ, ਅੰਮ੍ਰਿਤ ਦਿਖਿਆ। ਜਿੱਥੇ ਜਿੱਥੇ ਵਾਹਿਗੁਰੂ ਨਾ ਦਿੰਦੇ ਹਨ ਉੱਥੇ ਜੀਵ ਫਿਰ ਜਿਹੜਾ ਹੈ ਨਾ ਲੱਗਾ ਰਹਿੰਦਾ ਹੈ।
ਕਾਮਣਿਆਰੀ ਕਾਮਨ ਪਾਏ ਬਹੁ ਰੰਗੀ ਗੱਲ ਤਾਗਾ।
ਕਾਮਣਿਆਰੀ ਜਿਹੜੀ ਜਾਦੂਗਰਨੀ ਮਾਇਆ ਹੈ, ਕਹਿੰਦੇ ਉਹ ਆਪਣਾ ਐਸਾ ਜਾਦੂ ਚਲਾਉਂਦੀ ਹੈ, ਤਰ੍ਹਾਂ ਤਰ੍ਹਾਂ ਦੇ ਜਿਵੇਂ ਰੰਗਾਂ ਦੇ ਧਾਗੇ ਜਾਦੂ ਟੂਣੇ ਵਾਲੇ ਵਰਤਦੇ ਹਨ। ਕਹਿੰਦੇ ਮਾਇਆ ਵੀ ਆਪਣੇ ਬੜੇ ਰੰਗ ਵਿਖਾਉਂਦੀ ਹੈ, ਕਈ ਤਰ੍ਹਾਂ ਦੇ ਕੌਤਕ ਵਿਖਾਉਂਦੀ ਹੈ, ਕੋਈ ਇੱਕ ਰੂਪ ਨਹੀਂ ਹੈ ਮਾਇਆ ਦਾ। ਇਹ ਵੀ ਜਾਦੂ ਦੇ ਧਾਗੇ ਦੀ ਤਰ੍ਹਾਂ ਕਈ ਰੰਗ ਵਿਖਾਉਂਦੀ ਹੈ, ਕਈ ਰੰਗਾਂ ਦੇ ਵਿਚ ਮਨੁੱਖ ਨੂੰ ਭਟਕਾਉਂਦੀ ਹੈ।
ਹੋਛੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ।
ਜੀਵ ਕਹਿੰਦੇ ਜਿਸ ਦੀ ਮਤ ਹੋਛੀ ਹੈ ਉਹਦਾ ਮਨ ਵੀ ਹੋਛਾ ਹੋ ਜਾਂਦਾ ਹੈ, ਹਲਕਾ ਪੈ ਜਾਂਦਾ ਹੈ। ਜਿਵੇਂ ਕਹਿੰਦੇ ਮੱਖੀ ਗੁੜ ਨੂੰ ਖਾਂਦੀ ਹੈ ਅਤੇ ਫਿਰ ਉਹ ਗੁੜ ਦੇ ਵਿਚ ਹੀ ਫਸ ਜਾਂਦੀ ਹੈ, ਇਸੇ ਤਰ੍ਹਾਂ ਕਹਿੰਦੇ ਜਿਹੜਾ ਜੀਵ ਹੈ ਇਹ ਮਾਇਆ ਦੀ ਮੱਖੀ ਨੂੰ ਖਾਂਦਾ ਹੈ ਅਤੇ ਮਾਇਆ ਦੇ ਵਿਚ ਹੀ ਫਸ ਜਾਂਦਾ ਹੈ। ਜਿਵੇਂ ਮੱਖੀ ਦੇ ਖੰਭ ਗੁੜ ਦੇ ਵਿਚ ਫਸ ਜਾਂਦੇ ਹਨ, ਇਸ ਤਰ੍ਹਾਂ ਇਹ ਜੀਵ ਜਿਹੜਾ ਹੈ ਮਾਇਆ ਦੇ ਵਿਚ ਹੀ ਉਲਝ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਇਹਨੂੰ ਜੀਵਨ ਯੋਗਤ ਲੱਭਦੀ ਨਹੀਂ ਹੈ ਕਿ ਕਿਵੇਂ ਮਾਇਆ ਦੇ ਵਿਚ ਵਾਹਿਗੁਰੂ ਨੂੰ ਪਾਉਣਾ ਹੈ, ਕਿਵੇਂ ਪਾਇਆ ਜਾ ਸਕਦਾ ਹੈ। ਇਸ ਨੂੰ ਰਲੇਪ ਰਹਿਣ ਦੀ ਗੁਰੂ ਦੀ ਕਿਰਪਾ ਤੋਂ ਬਗੈਰ ਸੋਝੀ ਨਹੀਂ ਮਿਲਦੀ ਹੈ।
ਨਾ ਮਰ ਜਾਗ ਆਇਆ ਕੱਲ ਭੀਤਰ ਨਾਂਗੋ ਬੰਦ ਚਲਾਇਆ।
ਸਭ ਸਭ ਜੀ ਇੱਥੇ ਚੇਤੇ ਰੱਖਣਾ ਹੈ ਕਿ ਬੇਮਰਜਾਦਾ ਨਹੀਂ ਨਾ ਮਰਜਾਦਾ ਸ਼ਬਦ ਹੈ, ਭਾਵੇਂ ਕਿ ਸੰਸਾਰ ਦੀ ਮਰਿਆਦਾ ਹੈ ਨਾ ਵੀ ਜੀਵ ਜਿਹੜਾ ਹੈ ਬੰਦਾ ਜਿਹੜਾ ਹੈ ਉਹ ਵਸਤਰ ਪਾ ਕੇ ਰੱਖੇ, ਕੱਪੜੇ ਪਾ ਕੇ ਰੱਖੇ। ਜਦ ਸੰਸਾਰ ਦੇ ਵਿਚ ਆਉਂਦਾ ਹੈ ਕਹਿੰਦੇ ਸੰਸਾਰ ਦੀ ਮਰਿਆਦਾ ਦਾ ਪਾਲਣ ਨਹੀਂ ਕਰਦਾ, ਨੰਗਾ ਹੀ ਆਉਂਦਾ ਹੈ। ਜਦ ਜਾਂਦਾ ਹੈ ਉਦੋਂ ਵੀ ਨੰਗਾ ਹੀ ਜਾਂਦਾ ਹੈ, ਉਦੋਂ ਕੋਈ ਸੰਸਾਰ ਦੀ ਮਰਿਆਦਾ ਸਾਹਮਣੇ ਨਹੀਂ ਹੁੰਦੀ ਹੈ, ਨੰਗਾ ਹੀ ਕਹਿੰਦੇ ਪਰਲੋਕ ਨੂੰ ਇਹਨੂੰ ਜਾਣਾ ਪੈਂਦਾ ਹੈ।
ਬਾਬਾ ਰੋਵ ਹੋ ਜੇ ਕਿਸੇ ਰੋਵਣਾ ਜਾਨੀ ਅੜਾ ਬੰਦ ਪਠਾਇਆ ਹੈ।
ਮਹਾਰਾਜ ਕਹਿੰਦੇ ਜਿਨ੍ਹਾਂ ਰੋਣਾ ਹੈ ਉਹ ਰੋ ਸਕਦੇ ਹਨ, ਜਾਨੀ ਅੜਾ ਜਿਹੜਾ ਪਿਆਰਾ ਹੈ ਉਹਨੂੰ ਵੱਲ ਕੇ ਅੱਗੇ ਤੋਰ ਲਿਆ ਜਾਂਦਾ ਹੈ। ਜਿਹੜੇ ਸਾਕ ਸੰਬੰਧੀ ਭੈਣ ਭਰਾ ਹੁੰਦੇ ਹਨ ਫਿਰ ਵਿਰਲਾਪ ਕਰਦੇ ਹਨ।
ਅੜਾ ਲੇਖ ਨਾ ਮੇਟੀ ਹੈ ਦਰ ਹਾ ਘਰੜਾ ਆਇਆ ਹੈ।
ਸਕਦਾ ਜਿਹੜਾ ਸਾਹਾਂ ਲਿਖਿਆ ਜਾਂ ਦੁੱਖਾਂ ਸੁੱਖਾਂ ਦਾ ਲੇਖਾ ਲਿਖਿਆ ਹੈ, ਜੋ ਹਕਾਰਡਾ ਜਿਹੜੇ ਕਹਿੰਦੇ ਸੱਦਾ ਪੱਤਰ ਜਿਹੜੀ ਚਿੱਠੀ ਪਰਮੇਸ਼ਰ ਵੱਲੋਂ ਆ ਜਾਂਦੀ ਹੈ ਉਹਨੂੰ ਫਿਰ ਜਾਣਾ ਪੈਂਦਾ ਹੈ। ਜਿਨਕੀ ਚੀਰੀ ਦਰਗ ਪਾਟੀ ਤਿੰਨਾ ਮਰਨਾ ਭਾਈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇਸ ਕਰਕੇ ਜਦ ਸੱਦਾ ਆ ਜਾਂਦਾ ਹੈ ਜਾਣਾ ਪੈਂਦਾ ਹੈ।
ਹਕਾਰਾ ਆਇਆ ਜਾਂ ਤਿਸ ਪਾਇਆ ਰੁੱਲੇ ਰੋਹ ਨਿਹਾਰੀ,
ਜਦ ਹਕਾਰਾ ਉਹ ਚਿੱਠੀ ਆ ਜਾਂਦੀ ਹੈ ਜੋ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੁੰਦਾ ਹੈ, ਰੋਣ ਵਾਲੇ ਜਿਹੜੇ ਹਨ ਉਹ ਰੋਣ ਵਾਲੇ ਜੇਤੜੇ ਬੰਨੇ ਪੰਡ ਪ੍ਰਾਣ ਉਹ ਫਿਰ ਕਹਿੰਦੇ ਇਸ ਤਰ੍ਹਾਂ ਵਿਅਰਥ ਦੇ ਵਿੱਚ ਹੀ ਵਿਰਲਾਪ ਕਰਦੇ ਹਨ।
ਭਾਈ ਪਾਤੀ ਜੇ ਰੋਵੇ ਪ੍ਰੀਤਮ ਆਪ ਪਿਆਰੇ,
ਜਿੰਨਾ ਜਿੰਨਾ ਕਿਸੇ ਦਾ ਸੰਬੰਧ ਹੁੰਦਾ ਹੈ, ਪੁੱਤਰ ਹਨ, ਭਰਾ ਹਨ, ਭਤੀਜੇ ਹਨ, ਹੋਰ ਜਿਹੜੇ ਕਹਿੰਦੇ ਸਾਰ ਸੰਬੰਧੀ ਰਿਸ਼ਤੇਦਾਰ ਹਨ, ਪਿਆਰ ਵਾਲੇ ਹਨ, ਸਾਰੇ ਹੀ ਵਿਰਲਾਪ ਕਰਦੇ ਹਨ।
ਭੈਰੂ ਵੈ ਗੁਣ ਸਾਰ ਸਮਾਲੇ, ਕੋ ਮਰੈ ਨਾ ਮੋਇਆ ਨਾਲੇ,
ਕਹਿੰਦੇ ਸੰਸਾਰ ਦੇ ਲੋਕ ਤਾਂ ਆਪਣੇ ਸਨੇਹੀਆਂ ਦੇ ਨਾਲ ਹੀ ਸਨੇਹ ਰੱਖਦੇ ਹੋਏ ਵਿਰਲਾਪ ਕਰਦੇ ਰਹਿੰਦੇ ਹਨ, ਪਰ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹ ਕਹਿੰਦੇ ਵਾਹਿਗੁਰੂ ਦੇ ਪਿਆਰ ਦੇ ਵਿੱਚ ਵੈਰਾਗ ਕਰਦੇ ਹਨ। ਮੈਂ ਰੋਵੰਦੀ ਸਭ ਜਗ ਰੋਨਾ, ਰੁਲੜੇ ਵਣੋ ਪੰਖੇਰੂ, ਇੱਕ ਨਾ ਰੋਨਾ ਮੇਰੇ ਜੀ ਕਾ ਬਿਰਹਾ, ਜਿਨਹੋ ਤਿਰਹੋ ਵਿਛੋੜੀ। ਵਾਹਿਗੁਰੂ ਦੇ ਪਿਆਰੇ ਵੈਰਾਗ ਦੇ ਵਿੱਚ ਬਿਰਹਾ ਦੇ ਵਿੱਚ ਵਿਰਲਾਪ ਕਰਦੇ ਹਨ। ਕਹਿੰਦੇ ਕੋਈ ਵੀ ਮਰਿਆ ਦੇ ਨਾਲ ਮਰਦਾ ਨਹੀਂ ਹੈ, ਇਸ ਕਰਕੇ ਹੱਦ ਤੋਂ ਵੱਧ ਵਿਰਲਾਪ ਕਰਨਾ ਇਹ ਸਭ ਕਹਿੰਦੇ ਪਰਾਲੀ ਦੀਆਂ ਹੀ ਪੰਡਾਂ ਬੰਨਣੀਆਂ ਹਨ।
ਨਾਨਕ ਜੁਗ ਜੁਗ ਜਾਨ ਸਿਆਣਾ ਰੋਵੇ ਸੱਚ ਸੰਭਾਲੇ।
ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਹਨ, ਯੁਗ ਯੁਗ ਦੇ ਵਿੱਚ ਕਹਿੰਦੇ ਸਾਰੇ ਯੁਗਾਂ ਦੇ ਵਿੱਚ ਹੀ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ ਉਹ ਬੜੇ ਸੁਜਾਨ ਹੁੰਦੇ ਹਨ, ਬੜੇ ਸਿਆਣੇ ਹੁੰਦੇ ਹਨ, ਉਹ ਸੱਚ ਨੂੰ ਸੰਭਾਲ ਕੇ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੇ ਵਿੱਚ, ਉਹਦੀ ਯਾਦ ਦੇ ਵਿੱਚ ਜਿਵੇਂ ਬਚਨ ਆਉਂਦੇ ਹਨ, ਜਦ ਮਿਲਾਪ ਹੁੰਦਾ ਹੈ ਮਿਲਾਪ ਦਾ ਆਨੰਦ ਮਾਣਦੇ ਹਨ, ਜਦ ਵਿਛੋੜਾ ਹੁੰਦਾ ਹੈ ਜੋ ਦੁਹਾਗਣ ਰੱਬ ਦੀ ਝੂਰੇ ਦੀ ਝੂਰੇ, ਉਹ ਫਿਰ ਝੋਰਾ ਕਰਦੇ ਹਨ ਵੀ ਕਦੋਂ ਮਿਲਾਪ ਹੋਵੇਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੇ ਵਿੱਚ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ ਕਿ ਦੁੱਖ ਸੁੱਖ ਜਿਹੜੇ ਹਨ ਉਹ ਜੀਵਨ ਦੇ ਵਿੱਚ ਆਉਂਦੇ ਰਹਿੰਦੇ ਹਨ, ਪਰ ਸਾਧ ਸੰਗਤ ਦੀ ਹੱਦ ਤੋਂ ਵੱਧ ਦੁੱਖ ਦੇ ਵਿੱਚ ਦੁਖੀ ਹੋਣਾ ਗੁਰਮਤਿ ਤੋਂ ਉਲਟ ਹੈ। ਹੱਦ ਤੋਂ ਵੱਧ ਸੁੱਖ ਦੇ ਵਿੱਚ ਆਪਣੇ ਆਪ ਨੂੰ ਆਪਣੇ ਆਪੇ ਤੋਂ ਬਾਹਰੇ ਹੋਣਾ ਉਹ ਵੀ ਗੁਰਮਤਿ ਤੋਂ ਉਲਟ ਹੈ। ਉਸ ਤਰ੍ਹਾਂ ਜਦ ਇਸ ਤਰ੍ਹਾਂ ਦਾ ਜਦ ਕੋਈ ਸਮਾਂ ਬਣਦਾ ਹੈ, ਦੁੱਖ ਦਾ ਸਮਾਂ ਬਣਦਾ ਹੈ, ਸਾਰਿਆਂ ਦੇ ਮਨ ਦੇ ਉੱਪਰ ਪ੍ਰਭਾਵ ਤਾਂ ਪੈਂਦਾ ਹੈ। ਜਿਵੇਂ ਛੋਟੀ ਜਿਹੀ ਇੱਕ ਗਾਥਾ ਹੈ, ਜਿਸ ਵਕਤ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਕੀ ਡੋਲੀ ਵਿਖੇ ਸਨ, ਜਦ ਸਾਈਂ ਦਾਸ ਜੀ ਦਾ ਅਕਾਲ ਚਲਾਣਾ ਹੋਇਆ, ਸੰਗਤਾਂ ਬਹੁਤ ਵਿਰਲਾਪ ਕਰ ਰਹੀਆਂ ਸਨ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਡੋਲ ਬੈਠੇ ਸਨ, ਸਜੇ ਹੋਏ ਸਨ, ਤਾਂ ਗੁਰਸਿੱਖਾਂ ਦੇ ਪੁੱਛਣ ਤੇ ਸਤਿਗੁਰੂ ਜੀ ਨੇ ਬਚਨ ਕੀਤੇ, ਆਖਣ ਲੱਗੇ ਗੁਰਮੁਖੋ ਮਿਲਦੇ ਤੇ ਹਰਖੇ ਮੈਂ ਗਿਆਨੀ। ਜੋ ਗਿਆਨਵਾਨ ਪੁਰਸ਼ ਹੁੰਦੇ ਹਨ, ਜਦ ਕੁਝ ਉਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਉਹ ਆਪਣੇ ਆਪੇ ਤੋਂ ਬਾਹਰ ਨਹੀਂ ਹੋ ਜਾਂਦੇ ਹਨ, ਉਹਨੂੰ ਜੜ ਲੈਂਦੇ ਹਨ। ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ, ਵਿਸ਼ਰਮ ਤੇ ਨਾ ਦੁੱਖ ਕੋ ਜਾਣੇ। ਜਦ ਕੋਈ ਉਨ੍ਹਾਂ ਦੇ ਕੋਲੋਂ ਕੁਝ ਜਾਂਦਾ ਹੈ ਨਾ, ਫੇਰ ਵੀ ਕਹਿੰਦੇ ਉਹ ਆਪਣੇ ਆਪੇ ਦੇ ਵਿੱਚ ਹੀ ਰਹਿੰਦੇ ਹਨ, ਹੱਦ ਤੋਂ ਵੱਧ ਦੁਖੀ ਨਹੀਂ ਹੁੰਦੇ ਹਨ। ਅੱਗੇ ਚੱਲ ਕੇ ਪ੍ਰਸੰਗ ਆਉਂਦਾ ਹੈ, ਅਗਲੇ ਦਿਨ ਸਤਿਗੁਰੂ ਪਾਤਸ਼ਾਹ ਜੀ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਆਖਦੇ ਹਨ, ਭਾਈ ਬੀਬੀ ਚੰਦ ਸਾਹਿਬ ਜੀ ਕੂਚਦਾ ਨਗਾਰਾ ਵਜਾਓ, ਚਾਲਾ ਪਾਉਣਾ ਹੈ। ਮਹਾਰਾਜ ਐਡੀ ਜਲਦੀ ਝਟਪਟ ਹੀ ਹੁਕਮ ਲਾ ਦਿੱਤਾ। ਸਤਿਗੁਰ ਜੀ ਆਖਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ, ਕਹਿੰਦੇ ਇਹ ਵਸਬੋ ਮੋਹੇ ਨਾ ਭਾਵੈ, ਸਾਈ ਦਾਸ ਦ੍ਰਿਸ਼ਟ ਨਹੀਂ ਆਵੈ। ਕਹਿੰਦੇ ਸਾਡਾ ਹੁਣ ਇੱਥੇ ਰਹਿਣ ਨੂੰ ਚਿੱਤ ਨਹੀਂ ਕਰ ਰਿਹਾ ਹੈ, ਕਿਉਂਕਿ ਸਾਡਾ ਪਿਆਰਾ ਸਾਈ ਦਾਸ ਜਿਹੜਾ ਹੈ ਨਾ, ਸਾਨੂੰ ਸਾਹਮਣੇ ਦਿਖਾਈ ਨਹੀਂ ਦੇ ਰਿਹਾ ਹੈ। ਕਿਉਂਕਿ ਜਦ ਇਸ ਤਰ੍ਹਾਂ ਦਾ ਦੁੱਖ ਦਾ ਸਮਾਂ ਹੁੰਦਾ ਹੈ, ਸਭ ਦੇ ਮਨ ਦੇ ਉੱਪਰ ਪ੍ਰਭਾਵ ਪੈਂਦਾ, ਵੱਡੇ ਵੱਡੇ ਅਵਤਾਰਾਂ ਦੇ ਮਨ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੈ। ਪਰ ਆਮ ਸੰਸਾਰ ਦੇ ਲੋਕਾਂ ਦੀ ਬਿਰਤੀ ਹੁੰਦੀ ਹੈ, ਦੁੱਖ ਦੇ ਵਿੱਚ ਹੱਦ ਤੋਂ ਵੱਧ ਹੀ ਡਿੱਗ ਪੈਂਦੇ ਹਨ, ਢਹਿ ਜਾਂਦੇ ਹਨ, ਸੁੱਖ ਦੇ ਵਿੱਚ ਹੱਦ ਤੋਂ ਵੱਧ ਹੀ ਆਪਣੇ ਆਪੇ ਤੋਂ ਬਾਹਰ ਹੋ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਰੰਗ ਹੱਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪਰਵਾਹ ਨਾਹੀ ਕਿਸੇ ਕੇਰੀ, ਬਾਝ ਸੱਚੇ ਨਾ ਹੈ। ਇਸ ਤਰ੍ਹਾਂ ਦੇ ਜੀਵਨ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਝੀ ਬਖਸ਼ਿਸ਼ ਹੈ। ਮਹਾਰਾਜ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗੁਰਮਤ ਵਾਲਾ ਜੀਵਨ ਜਿਹੜਾ ਹੈ ਉਹ ਬਣਨਾ ਕਰੇ। ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਇੰਨੀ ਹਾਜ਼ਰੀ ਪ੍ਰਵਾਨ ਕਰਨ ਲਈ ਸਮੂਹ ਸੰਗਤ ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ,
ਗੁਣ ਸਾਰ ਸੰਭਾਲੇ, ਕੋ ਮਰੈ ਨਾ ਮੁਆ ਨਾਲੇ, ਨਾਨਕ ਜੁਗ ਜੁਗ ਜਾਨ ਸਜਾਣਾ, ਰੋਵੇ ਸੱਚ ਸੰਭਾਲੇ।